ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਗੁਰਮੁਖ ਪਿਆਰੇ ਬਾਬਾ ਜੀ ਸਾਨੂੰ ਯਾਦ ਦਿਲਾਉਂਦੇ ਹਨ ਕਿ ਅਸੀਂ ਕਿੱਥੇ ਜਾਣਾ ਹੈ ਅਤੇ ਉੱਥੇ ਜਾਣ ਲਈ ਕੀ ਕਰਨਾ ਹੈ। ਵਿਸ਼ਾ ਹੈ ਸ਼ਬਦ ਭਾਗ ਤੀਜਾ। ਸਾਰੇ ਧਿਆਨ ਨਾਲ ਸਰਵਨ ਕਰੋ ਜੀ। ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਿਵਲੀਨ ਹੈ। ਸਾਡੀ ਆਤਮਿਕ ਮੰਜ਼ਿਲ ਸ਼ਬਦ ਸੁਰਤ ਲਿਵਲੀਨ ਹੈ। ਇਸ ਉੱਚੀ ਸੁੱਚੀ ਮੰਜ਼ਿਲ ਤੱਕ ਪਹੁੰਚਣ ਲਈ ਜਗਿਆਸੂ ਨੂੰ ਲਗਾਤਾਰ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੀ ਕਮਾਈ ਕਰਨ ਦੀ ਲੋੜ ਹੈ। ਇਹ ਕਮਾਈ ਅਤਿਅੰਤ ਲੰਬੀ ਅਤੇ ਕਠਿਨ ਹੋਣ ਕਾਰਨ ਕੋਈ ਵਿਰਲਾ ਹੀ ਇਸ ਕਠਿਨ ਸਾਧਨਾ ਨੂੰ ਘਾਲਦਾ ਜਾਂ ਅਪਣਾਉਂਦਾ ਹੈ। ਤੇਰੇ ਦਰਸ਼ਨ ਕੋ ਕੇਤੀ ਬਿਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਮਨੁੱਖਾ ਦੇਹੀ ਮਿਲੀ ਹੈ ਅਤੇ ਕੇਵਲ ਮਨੁੱਖਾ ਦੇਹੀ ਵਿੱਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਅਤੇ ਆਵਾਗਮਨ ਦਾ ਚੱਕਰ ਮੁੱਕਦਾ ਹੈ। ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਲਈ ਸ਼ਬਦ ਸੁਰ ਦੀ ਕਮਾਈ ਕਰਨੀ ਹੀ ਇਨਸਾਨ ਦਾ ਜੀਵਨ ਮਨੋਰਥ ਹੈ, ਸਾਡਾ ਸ੍ਰੇਸ਼ਟ ਧਰਮ ਹੈ। ਇਸ ਵਿਚਾਰ ਦੀ ਗੁਰਬਾਣੀ ਇਉਂ ਪ੍ਰੋੜਤਾ ਕਰਦੀ ਹੈ, ਸ਼ਬਦ ਕਮਾਈਐ ਖਾਈਐ ਸਾਰ। ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ, ਅੱਗੇ ਜਾਤ ਨਾ ਪੁੱਛੀਐ ਕਰਨੀ ਸ਼ਬਦ ਹੈ ਸਾਰ। ਇਸ ਲਈ ਗੁਰਬਾਣੀ ਵਿੱਚ ਸ਼ਬਦ ਦੇ ਪ੍ਰਕਾਸ਼ ਲਈ ਗੁਰੂ ਅੱਗੇ ਅਰਦਾਸ ਅਤੇ ਜੋਦੜੀ ਕਰਨ ਦੀ ਸਾਨੂੰ ਪ੍ਰੇਰਨਾ ਕੀਤੀ ਹੈ। ਗੁਰਦੇਵੋ ਸ਼ਬਦ ਸੁਭਾਏ, ਮੈਂ ਮੂੜ ਨਿਸਤਾਰੀਏ ਰਾਮ। ਇਸ ਲੜੀ ਦੇ ਪਿਛਲੇ ਭਾਗਾਂ 'ਚ ਦੱਸਿਆ ਜਾ ਚੁੱਕਿਆ ਹੈ ਕਿ ਭੈ ਭਾਵਨੀ, ਵਿਸਮਾਦੀ ਸਿਫਤ ਅਤੇ ਇਲਾਹੀ ਪ੍ਰੇਮ, ਇਹੀ ਸ਼ਬਦ ਸੁਰ ਦਾ ਅਦ੍ਰਿਸ਼ਟ ਅਤੇ ਸੂਖਮ ਮਾਰਗ ਹੈ। ਭੈ ਭਾਵਨੀ, ਵਿਸਮਾਦੀ ਸਿਫਤ ਅਤੇ ਇਲਾਹੀ ਪ੍ਰੇਮ ਹੀ ਸ਼ਬਦ ਸੁਰਤ ਦਾ ਅਦ੍ਰਿਸ਼ਟ ਅਤੇ ਸੂਖਮ ਮਾਰਗ ਹੈ। ਇਸ ਮਾਰਗ 'ਤੇ ਚੱਲਣ ਲਈ ਜਗਿਆਸੂ ਨੂੰ ਲਗਾਤਾਰ ਗੁਰ ਸ਼ਬਦ ਦੀ ਕਮਾਈ ਦੀ ਲੋੜ ਹੈ। ਇਸ ਗੁਰ ਸ਼ਬਦ ਦੀ ਕਮਾਈ ਦੇ ਮੂਲ ਅੰਗ ਜਾਂ ਪੱਖ ਹੇਠਾਂ ਦਿੱਤੇ ਜਾਂਦੇ ਹਨ। ਪਹਿਲਾ, ਗੁਰਬਾਣੀ ਦੇ ਅੰਤਰੀ ਭਾਵ ਸਮਝਣੇ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਵਿੱਚ ਅਧਿਆਤਮਿਕ ਗਿਆਨ ਬਹੁਤ ਮੁਸ਼ਕਲ ਭਾਸ਼ਾ ਵਿੱਚ ਲਿਖਿਆ ਹੋਣ ਕਰਕੇ ਆਮ ਸਧਾਰਨ ਮਨੁੱਖ ਦੀ ਸਮਝ ਤੋਂ ਬਾਹਰ ਹੈ। ਇਸ ਲਈ ਧਰਮ ਕੇਵਲ ਗਿਆਨੀਆਂ, ਵਿਦਵਾਨਾਂ, ਫਿਲੋਸਫਰਾਂ ਅਤੇ ਪੜ੍ਹੇ ਲਿਖੇ ਲੋਕਾਂ ਵਿਚਕਾਰ ਵਾਦ ਵਿਵਾਦ ਦਾ ਵਿਸ਼ਾ ਹੀ ਬਣਿਆ ਹੋਇਆ ਹੈ। ਪਰ ਗੁਰੂ ਨਾਨਕ ਸਾਹਿਬ ਨੇ ਅਧਿਆਤਮਿਕ ਗਿਆਨ ਸਰਲ ਅਤੇ ਲੋਕ ਭਾਸ਼ਾ ਵਿੱਚ ਬਖਸ਼ਿਸ਼ ਕੀਤਾ ਤਾਂ ਕਿ ਸਧਾਰਨ ਇਨਸਾਨ ਵੀ ਆਪਣੇ ਜੀਵਨ ਮਨੋਰਥ ਨੂੰ ਸਮਝ ਕੇ ਜਾਂ ਸ਼ਬਦ ਸੁਰ ਦੀ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਸਕੇ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਦੇ ਅੰਤਰੀਵ ਭਾਵਾਂ ਨੂੰ ਸਮਝ ਕੇ ਇਸ ਦਾ ਰਸ ਨਹੀਂ ਮਾਣਦੇ, ਸਗੋਂ ਇਸ ਦਾ ਬੇਧਿਆਨੇ ਪਾਠ ਕਰਕੇ ਹੀ ਸੰਤੁਸ਼ਟ ਹੋਏ ਬੈਠੇ ਹਾਂ। ਗੁਰਬਾਣੀ ਦੇ ਅਰਥ ਬੋਧ ਤੋਂ ਬਗੈਰ ਇਸ ਦੀ ਵਿਚਾਰ ਨਹੀਂ ਹੋ ਸਕਦੀ ਅਤੇ ਭਾਵ ਭਾਵਨੀ ਵੀ ਨਹੀਂ ਉਪਜ ਸਕਦੀ। ਗੁਰਬਾਣੀ ਦੇ ਅੰਤਰੀਵ ਭਾਵ ਸਮਝ ਕੇ ਮਨੁੱਖਾ ਜੀਵਨ ਸਫਲ ਕਰਨ ਲਈ ਗੁਰਮਤ ਵਿੱਚ ਇਉਂ ਪ੍ਰੇਰਨਾ ਦਿੱਤੀ ਗਈ ਹੈ, ਮਨ ਸਮਝਾਵਨ ਕਾਰਨੇ ਕਛੂਕ ਪੜੀਏ ਗਿਆਨ। ਗੁਰਸਿੱਖੀ ਦਾ ਬੁਝਣਾ ਗਿਆਨ ਧਿਆਨ ਅੰਦਰ ਕਿਵ ਆਵੈ। ਦੂਸਰਾ ਅੰਗ ਸ਼ਬਦ ਸੁਰਤ ਦੀ ਕਮਾਈ ਦਾ ਧਿਆਨ। ਧਿਆਨ ਅਥਵਾ ਇਕਾਗਰਚਿਤ ਹੋ ਕੇ ਸ਼ਬਦ ਦੀ ਕਮਾਈ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਜੀਤ, ਸਾਧ ਸੰਗਤ ਕਰ ਸਾਧਨਾ, ਇੱਕ ਮਨ ਇੱਕ ਧਿਆਈ। ਇਹਨਾਂ ਪ੍ਰਮਾਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਕਾਗਰਤਾ ਜਾਂ ਧਿਆਨ ਸ਼ਬਦ ਦੀ ਕਮਾਈ ਦਾ ਇੱਕ ਜ਼ਰੂਰੀ ਅੰਗ ਹੈ। ਇਸ ਲਈ ਗੁਰਬਾਣੀ ਜਾਂ ਸ਼ਬਦ ਨੂੰ ਸਮਝ ਕੇ ਧਿਆਨ ਨਾਲ ਸੁਣਨ, ਪੜ੍ਹਨ, ਵਿਚਾਰਨ ਅਤੇ ਗਾਉਣ ਨਾਲ ਹੀ ਸ਼ਬਦ ਸੁਰ ਦਾ ਮੇਲ ਹੋ ਸਕਦਾ ਹੈ। ਸ਼ਬਦ ਦੀ ਵਿਚਾਰ ਭਾਵਨਾ ਤੇ ਕਮਾਈ ਨੂੰ ਇੱਕ ਨੁਕਤੇ ਤੇ ਟਿਕਾਉਣਾ ਜਾਂ ਇੱਕ ਸੁਰ ਕਰਨਾ ਹੀ ਧਿਆਨ ਅਥਵਾ ਇਕਾਗਰਤਾ ਕਿਹਾ ਜਾਂਦਾ ਹੈ। ਹਾਂਜੀ, ਸ਼ਬਦ ਦੀ ਵਿਚਾਰ ਭਾਵਨਾ ਤੇ ਕਮਾਈ ਨੂੰ ਇੱਕ ਨੁਕਤੇ ਤੇ ਟਿਕਾਉਣਾ ਜਾਂ ਇੱਕ ਸੁਰ ਕਰਨਾ ਹੀ ਧਿਆਨ ਅਥਵਾ ਇਕਾਗਰਤਾ ਕਹਿਲਾਉਂਦਾ ਹੈ, ਜਿਸ ਨਾਲ ਸ਼ਬਦ ਸੁਰਤ ਲਿਵਲੀਨ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਅਤ ਸੂਖਮ ਸ਼ਬਦ ਸੁਰ ਦੀ ਕਮਾਈ ਲਈ ਚੇਤਨਤਾ, ਸ਼ਰਧਾ ਭਾਵਨੀ ਅਤੇ ਬੇਅੰਤ ਕਾਲਨਾ ਅਤੇ ਫਿਰ ਸਹੀ ਅਗਵਾਈ ਦੀ ਲੋੜ ਹੈ। ਗੁਰਬਾਣੀ ਜਾਂ ਸ਼ਬਦ ਨੂੰ ਇਕਾਗਰ ਚਿੱਤ ਧਿਆਨ ਨਾਲ ਸੁਣਨ ਦੀ ਮਹਾਨਤਾ ਦਰਸਾਉਣ ਲਈ ਇੱਕ ਉਦਾਹਰਣ ਦਿੱਤਾ ਜਾਂਦਾ ਹੈ। ਕਨਵੈਕਸ ਲੈਂਸ ਆਚੀ ਸ਼ੀਸ਼ੇ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੋ ਕੇ ਇੱਕ ਕੰਡੈਂਸਡ ਪਾਵਰਫੁਲ ਬੀਮ ਬਣ ਜਾਂਦੀ ਹੈ, ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਹੁੰਦਾ। ਜਿੱਥੇ ਸ਼ਕਤੀਸ਼ਾਲੀ ਕੇਂਦਰਿਤ ਕਿਰਨ ਵਿੱਚ ਗਰਮੀ ਵੱਧ ਜਾਂਦੀ ਹੈ, ਉੱਥੇ ਇਸ ਕਿਰਨ ਵਿੱਚ ਪ੍ਰਕਾਸ਼ ਵੀ ਬਹੁਤ ਤੇਜ਼ ਹੋ ਜਾਂਦਾ ਹੈ। ਇਵੇਂ ਹੀ ਸ਼ਬਦ ਵਿੱਚ ਸੁਰਤ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਡਾਇਨਮਿਕ ਸ਼ਕਤੀ ਅਤੇ ਅਨੁਭਵੀ ਪ੍ਰਕਾਸ਼ ਦੇ ਤੇਜ਼ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ। ਜ਼ਿਆਦਾਤਰ ਜਗਿਆਸੂ ਸ਼ਬਦ ਨੂੰ ਧਿਆਨ ਅਤੇ ਇਕਾਗਰ ਚ ਧੋ ਕੇ ਨਹੀਂ ਪੜ੍ਹਦੇ ਜਾਂ ਸੁਣਦੇ, ਇਸੇ ਲਈ ਉਹਨਾਂ ਨੂੰ ਸ਼ਬਦ ਦੀਆਂ ਦੈਵੀ ਬਰਕਤਾਂ ਨਸੀਬ ਨਹੀਂ ਹੁੰਦੀਆਂ। ਸ਼ਬਦ ਨੂੰ ਇਕਾਗਰ ਚਿਤ ਹੋ ਕੇ ਵਿਚਾਰਨ ਅਤੇ ਸੁਣਨ ਪ੍ਰਤੀ ਗੁਰਬਾਣੀ ਵਿੱਚ ਇਉਂ ਸੇਧ, ਪ੍ਰੇਰਨਾ ਅਤੇ ਲਾਭ ਦਰਸਾਏ ਹਨ। ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਕੰਨੀ ਸੁਣ ਸੁਣ ਸ਼ਬਦ ਸਲਾਹੀ, ਅੰਮ੍ਰਿਤ ਹਿਰਦੈ ਵਸਾਈ। ਤੀਸਰਾ ਅੰਗ ਸ਼ਬਦ ਸੁਰਤੀ ਕਮਾਈ ਦਾ, ਅਨੁਭਵੀ ਵਿਚਾਰ। ਅਸਲ ਵਿੱਚ ਮਨ ਦੀਆਂ ਬਣੀਆਂ ਹੋਈਆਂ ਨੀਵੀਆਂ ਅਤੇ ਵਿਕਾਰੀ ਰੁਚੀਆਂ ਅਨੁਸਾਰ ਮਨੁੱਖੀ ਸੁਰਤ ਦਿਨ ਰਾਤ ਘਟੀਆ ਕਿਸਮ ਦੇ ਸਵਾਦਾਂ, ਖਿਆਲਾਂ, ਵਲਵਲਿਆਂ, ਦ੍ਰਿਸ਼ਾਂ ਅਤੇ ਮਾਇਕੀ ਰੋਲ ਕਚੋਲੇ ਵਿੱਚ ਖੱਚਤ ਹੋਈ ਰਹਿੰਦੀ ਹੈ, ਜਿਸ ਕਾਰਨ ਇਨਸਾਨ ਨੂੰ ਸਤਿਗੁਰੂ ਦਾ ਤੱਤ ਸ਼ਬਦ ਸੁਣਾਈ ਨਹੀਂ ਦਿੰਦਾ, ਨਾ ਹੀ ਮਿੱਠਾ ਲੱਗਦਾ ਹੈ। ਇਸ ਸੱਚਾਈ ਬਾਬਤ ਗੁਰਬਾਣੀ ਇਉਂ ਕਟਾਕ ਕਰਦੀ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ। ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਤੇ ਅਗਵਾਈ ਅਥਵਾ ਸਾਧ ਸੰਗਤ ਵਿੱਚ ਸ਼ਬਦ ਸੁਰਤੀ ਸੂਖਮਤਾ, ਬਰੀਕੀ, ਗਹਿਰਾਈਆਂ ਅਤੇ ਭਾਵਨਾਵਾਂ ਨੂੰ ਮਾਨਣ ਲਈ, ਸੁਰਤ ਨੂੰ ਸੁਚੇਤ ਅਤੇ ਸਾਵਧਾਨ ਬਣਾਉਣ ਲਈ, ਸ਼ਬਦ ਸੁਰਤ ਦੇ ਅਭਿਆਸ ਲਈ, ਰੋਜ਼ਾਨਾ ਦੇ ਪਾਠ, ਨਿਤਨੇਮ, ਕੀਰਤਨ ਦਾ ਆਨੰਦ ਮਾਨਣ ਲਈ ਗੁਰਬਾਣੀ ਵਿਚਾਰ ਅਤੇ ਸ਼ਬਦ ਦੀ ਕਮਾਈ ਲਾਜ਼ਮੀ ਹੈ। ਫਿਰ ਪੜ੍ਹੀਏ, ਗੁਰਮੁਖਾਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਸ਼ਬਦ ਦੀ ਸੂਖਮਤਾ, ਬਰੀਕੀ ਅਤੇ ਗਹਿਰਾਈਆਂ ਨੂੰ ਮਾਨਣ ਲਈ, ਸੁਰਤ ਨੂੰ ਸੁਚੇਤ ਅਤੇ ਸਾਵਧਾਨ ਬਣਾਉਣ ਲਈ, ਸ਼ਬਦ ਸੁਰ ਦੇ ਅਭਿਆਸ ਲਈ ਅਤੇ ਰੋਜ਼ਾਨਾ ਦੇ ਪਾਠ, ਕੀਰਤਨ, ਨਿਤਨੇਮ ਦਾ ਆਨੰਦ ਮਾਨਣ ਲਈ ਗੁਰਬਾਣੀ ਵਿਚਾਰ ਅਤੇ ਸ਼ਬਦ ਦੀ ਕਮਾਈ ਲਾਜ਼ਮੀ ਹੈ। ਉੱਤਮ ਕਰਨੀ ਸ਼ਬਦ ਵਿਚਾਰ, ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੈ ਨਿਰਮਲ ਤਾਰ। ਗੁਰ ਕੈ ਸ਼ਬਦ ਵਿਚਾਰ, ਅੰਦਿਨ ਹਰ ਜਪ ਜਾਪਣਾ। ਆਮ ਤੌਰ 'ਤੇ ਬਹੁਤ ਸਾਰੇ ਜਗਿਆਸੂ ਗੁਰਬਾਣੀ ਦੀ ਦਿਮਾਗੀ ਵਿਚਾਰ ਕਰਕੇ ਹੀ ਸੰਤੁਸ਼ਟ ਹਨ, ਜਿਸ ਕਰਕੇ ਉਹ ਆਤਮਿਕ ਨਾਮ ਰਸ ਤੋਂ ਵਾਂਝੇ ਰਹਿੰਦੇ ਹਨ ਅਤੇ ਨਾ ਹੀ ਉਸ ਵਿਚਾਰ ਨੂੰ ਜੀਵਨ ਵਿੱਚ ਢਾਲਦੇ ਹਨ। ਅਜਿਹੀ ਕਥਾ ਵਾਰਤਾ ਕੇਵਲ ਦਿਮਾਗੀ ਸ਼ੁਗਲ ਹੀ ਹੁੰਦਾ ਹੈ, ਜਿਸ ਦਾ ਜੀਵਨ ਉੱਤੇ ਕੋਈ ਅਸਰ ਨਹੀਂ ਹੁੰਦਾ। ਜਿਸ ਵਿਚਾਰ ਵੱਲ ਸਤਿਗੁਰੂ ਇਸ਼ਾਰਾ ਕਰਦੇ ਹਨ, ਉਹ ਤਾਂ ਅਨੁਭਵੀ ਵਿਚਾਰ ਹੈ। ਗੁਰਬਾਣੀ ਧੁਰੋਂ ਆਤਮਿਕ ਮੰਡਲ ਵਿੱਚੋਂ ਆਈ ਹੈ ਅਤੇ ਇਸ ਦੇ ਵਿੱਚ ਦਰਸਾਏ ਹੋਏ ਆਤਮਿਕ ਗੁੱਝੇ ਭੇਦ, ਗਿਆਨ, ਨਾਮ ਆਦਿ ਬੁੱਧੀ ਦੀ ਪਕੜ ਤੋਂ ਪਰੇ ਹਨ। ਇਸ ਲਈ ਇਲਾਹੀ ਬਾਣੀ ਨੂੰ ਅਨੁਭਵੀ ਵਿਚਾਰ ਦੁਆਰਾ ਹੀ ਬੁੱਝਿਆ, ਸੀਝਿਆ, ਪਹਿਚਾਨਿਆ, ਸੁਣਿਆ, ਸਮਝਿਆ ਅਤੇ ਕਮਾਇਆ ਜਾ ਸਕਦਾ ਹੈ। ਹਾਂਜੀ, ਇਲਾਹੀ ਬਾਣੀ ਨੂੰ ਅਨੁਭਵੀ ਵਿਚਾਰ ਦੁਆਰਾ ਹੀ ਬੁੱਝਿਆ, ਸੀਝਿਆ, ਸਮਝਿਆ ਤੇ ਕਮਾਇਆ ਜਾ ਸਕਦਾ ਹੈ। ਗੁਰਬਾਣੀ ਦੀ ਅਨੁਭਵੀ ਵਿਚਾਰ ਇਸ ਦੀ ਇੰਟਿਊਸ਼ਨਲ ਰੀਅਲਾਈਜੇਸ਼ਨ ਦੀ ਪ੍ਰਾਪਤੀ ਲਈ ਸ਼ਰਧਾ, ਦ੍ਰਿੜ ਵਿਸ਼ਵਾਸ, ਲਗਨ, ਭਾਵਨਾ, ਇਕਾਗਰਤਾ, ਸਿਮਰਨ, ਸਾਧ ਸੰਗਤ ਤੇ ਗੁਰਪ੍ਰਸਾਦ ਦੀ ਲੋੜ ਹੈ। ਅਨੁਭਵੀ ਵਿਚਾਰ ਬਾਰੇ ਗੁਰਬਾਣੀ ਵਿੱਚ ਇਉਂ ਸਪਸ਼ਟ ਸੰਕੇਤ ਕੀਤੇ ਗਏ ਹਨ, ਚੀਨਤ ਚੀਤ ਨਿਰੰਜਨ ਲਾਇਆ, ਕਹੁ ਕਬੀਰ ਤੋਂ ਅਨਭਉ ਪਾਇਆ, ਸ਼ਬਦ ਸੁਰਤ ਲਿਵਲੀਨ ਹੋਏ, ਅਨਭਉ ਅਕੜ ਕੜਾਏ ਗਹਿਣਾ, ਗੁਰਪ੍ਰਸਾਦੀ ਜਾਣੀਏ ਤੋਂ ਅਨਭਉ ਪਾਵੇ। ਅਸਲ ਵਿੱਚ ਗੁਰਬਾਣੀ ਦੀ ਪਾਰਸ ਕਲਾ ਕੇਵਲ ਅਨੁਭਵੀ ਵਿਚਾਰ ਦੁਆਰਾ ਹੀ ਵਰਤਦੀ ਹੈ। ਚੌਥਾ ਅੰਗ ਸ਼ਬਦ ਸੁਰਤੀ ਕਮਾਈ ਦਾ ਸਾਧ ਸੰਗਤ। ਗੁਰਬਾਣੀ ਦੀ ਪੰਕਤੀ ਸੰਤੋ ਮਾਖਣ ਖਾਇਆ ਛਾਛ ਪੀਏ ਸੰਸਾਰ, ਇਸ ਅਨੁਸਾਰ ਸ਼ਬਦ ਰੂਪੀ ਦੁੱਧ ਨੂੰ ਬਾਰੰਬਾਰ ਅਨੁਭਵੀ ਵਿਚਾਰ ਦੁਆਰਾ ਰਿੜਕ ਕੇ ਜਾਂ ਅਭਿਆਸ ਕਮਾਈ ਕਰਕੇ ਹੀ ਕੋਈ ਵਿਰਲੇ ਗੁਰਮੁਖ ਜਨ ਮੱਖਣ ਅਥਵਾ ਤੱਤ ਸ਼ਬਦ ਦਾ ਰਸ ਮਾਣਦੇ ਹਨ। ਇਸ ਲਈ ਸ਼ਬਦ ਦੀ ਕਮਾਈ, ਸ਼ਬਦ ਦੀ ਸੂਖਮਤਾ, ਸ਼ਬਦ ਦੀ ਗਹਿਰਾਈ, ਇਸ ਦਾ ਰਸ ਤੇ ਅਨੁਭਵੀ ਵਿਚਾਰ ਹਾਸਲ ਕਰਨ ਲਈ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਥਵਾ ਸਾਧ ਸੰਗਤ ਕਰਨੀ ਲਾਜ਼ਮੀ ਹੈ। ਸ਼ਬਦ ਦੀ ਕਮਾਈ ਕਰਨੀ ਜੋ ਕਿ ਲੋਹੇ ਨੂੰ ਚਬਾਉਣ ਦੇ ਬਰਾਬਰ ਹੈ, ਸਾਧ ਸੰਗਤ ਵਿੱਚ ਬਹੁਤ ਆਸਾਨ ਤੇ ਸਵਾਦਲੀ ਬਣ ਜਾਂਦੀ ਹੈ। ਇਸ ਅਸਲੀਅਤ ਨੂੰ ਗੁਰਬਾਣੀ ਵਿੱਚ ਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਇਉਂ ਦਿੜਾਇਆ ਗਿਆ ਹੈ, ਸਾਧ ਕੇ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਗੁਰ ਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸੰਸਰ ਪਰਵਾਣਾ, ਸਾਧ ਸੰਗਤ ਗੁਰ ਸ਼ਬਦ ਵਸੰਦਾ। ਪੰਜਵਾਂ ਅੰਗ ਵਿਸਮਾਦੀ ਸਿਫਤ ਸਲਾਹ ਤੇ ਪ੍ਰੇਮਾ ਭਗਤੀ। ਗੁਰਬਾਣੀ ਵਿੱਚ ਸਿਫਤ ਸਲਾਹ ਦੀ ਬਾਬਤ ਇਉਂ ਦਰਸਾਇਆ ਗਿਆ ਹੈ, ਗੁਰ ਕੈ ਸ਼ਬਦ ਸਲਾਹਣਾ ਘੱਟ ਘੱਟ ਡੀਠ ਅਡੀਠ, ਗੁਰ ਕੈ ਸ਼ਬਦ ਸਲਾਹੀ ਹੈ ਅੰਤਰ ਪ੍ਰੇਮ ਪਿਆਰ, ਗੁਰ ਕੈ ਸ਼ਬਦ ਸਲਾਹੀ ਹੈ ਹਰ ਨਾਮ ਸਮਾਵੈ। ਗੁਰਬਾਣੀ ਤੇ ਗੁਰ ਸ਼ਬਦ ਵਿੱਚ ਪ੍ਰਭੂ ਦੀ ਸਿਫਤ ਤੇ ਪ੍ਰੇਮਾ ਭਗਤੀ ਦੇ ਅਥਾਹ ਤੇ ਅਮੁੱਖ ਖਜ਼ਾਨੇ ਮੌਜੂਦ ਹਨ। ਸਤਿਗੁਰਾਂ ਨੇ ਪ੍ਰਭੂ ਨੂੰ ਮਿਲਣ ਲਈ ਕੇਵਲ ਉਸਦੀ ਸਿਫਤ ਸਲਾਹ ਤੇ ਪ੍ਰੇਮਾ ਭਗਤੀ ਹੀ ਮੁੱਖ ਸਾਧਨ ਦੱਸੇ ਹਨ। ਅਸਲ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੁਆਰਾ ਹੀ ਪ੍ਰਭੂ ਦੀ ਨਿਰਮਲ ਭੈ ਭਾਵਨੀ ਤੇ ਫਿਰ ਪ੍ਰਭੂ ਪ੍ਰੇਮ ਉਪਜਦਾ ਹੈ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੇ ਰਾਮ ਹਦੂਰੇ, ਭੈ ਬਿਨ ਭਗਤ ਨਾ ਹੋਵੇ, ਨਾਮ ਨਾ ਲੱਗੇ ਪਿਆਰ, ਭੈ ਬਿਨ ਭਗਤ ਨਾ ਹੋਈ ਕਭੀ, ਭੈ ਪਾਏ ਭਗਤ ਸਵਾਰੀ। ਇਹਨਾਂ ਗੁਰਬਾਣੀ ਦੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਪ੍ਰਭੂ ਨੂੰ ਅੰਤਰਜਾਮੀ, ਸਰਵ ਵਿਆਪਕ, ਹਾਜ਼ਰਾ ਹਜ਼ੂਰ, ਸਰਬ ਸਮਰੱਥ ਆਦਿ ਜਾਣ ਕੇ ਉਸਦੀ ਸਿਫਤ ਸਲਾਹ ਕਰਨ ਨਾਲ ਪ੍ਰਭੂ ਦਾ ਨਿਰਮਲ ਭੈ ਹਿਰਦੇ ਵਿੱਚ ਵਸਦਾ ਹੈ ਤੇ ਭੈ ਭਾਵਨੀ ਤੋਂ ਫਿਰ ਪ੍ਰੇਮ ਉਤਪੰਨ ਹੁੰਦਾ ਹੈ। ਇਸ ਲਈ ਪ੍ਰਭੂ ਦੀ ਸਿਫਤ ਸਲਾਹ ਤੇ ਪ੍ਰੇਮਾ ਭਗਤੀ ਹੀ ਸ਼ਬਦ ਦੀ ਕਮਾਈ ਤੇ ਪ੍ਰਭੂ ਪ੍ਰਾਪਤੀ ਦੇ ਮੁੱਖ ਸਾਧਨ ਹਨ। ਪ੍ਰਭੂ ਦੀ ਸਿਫਤ ਸਲਾਹ ਤੇ ਪ੍ਰੇਮਾ ਭਗਤੀ ਹੀ ਸ਼ਬਦ ਦੀ ਕਮਾਈ ਤੇ ਪ੍ਰਭੂ ਪ੍ਰਾਪਤੀ ਦੇ ਮੁੱਖ ਸਾਧਨ ਹਨ। ਨਾਨਕ ਸੱਚ ਸਲਾਹੇ ਪੂਰਾ ਪਾਇਆ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ, ਸਾਚ ਕਹੋ ਸੁਣ ਲਿਹੋ ਸਭੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਦੋਂ ਅਸੀਂ ਕਿਸੇ ਗੁਰਮੁਖ ਪਿਆਰੇ ਨੂੰ ਪਿਆਰ ਤੇ ਸ਼ਰਧਾ ਭਾਵਨੀ ਨਾਲ ਯਾਦ ਕਰਦੇ ਹਾਂ ਤੇ ਉਸਦੇ ਗੁਣਾਂ ਦੀ ਵਡਿਆਈ ਕਰਦੇ ਹਾਂ ਤਾਂ ਅਸੀਂ ਉਸ ਗੁਰਮੁਖ ਦੀ ਸੰਗਤ ਕਰਦੇ ਹੁੰਦੇ ਹਾਂ ਤੇ ਉਸਦੇ ਦੈਵੀ ਗੁਣ ਗ੍ਰਹਿਣ ਕਰਦੇ ਹਾਂ। ਇਸ ਕਰਕੇ ਪਰਮਾਤਮਾ ਦੇ ਗੁਣ ਗਾਉਣ ਤੇ ਸਿਫਤ ਸਲਾਹ ਕਰਨ ਨਾਲ ਅਸੀਂ ਪ੍ਰਭੂ ਦੀ ਸੰਗਤ ਕਰਦੇ ਹਾਂ ਤੇ ਪ੍ਰਭੂ ਦੇ ਇਲਾਹੀ ਗੁਣ ਗ੍ਰਹਿਣ ਕਰਦੇ ਹਾਂ। ਵਾਹੋ ਵਾਹੋ ਕਰਤਿਆਂ ਹਰ ਸਿਉਂ ਲਿਵ ਲਾਏ, ਵਾਹੋ ਵਾਹੋ ਕਰਮੀ ਬੋਲੇ ਬੋਲਾਏ, ਵਾਹੋ ਵਾਹੋ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ, ਵਾਹੋ ਵਾਹੋ ਸ਼ਬਦੇ ਉਚਰੈ, ਵਾਹੋ ਵਾਹੋ ਹਿਰਦੈ ਨਾਲ, ਵਾਹੋ ਵਾਹੋ ਕਰਤਿਆਂ ਹਰ ਪਾਇਆ, ਸਹਿਜੇ ਗੁਰਮੁਖ ਪਾਲ। ਸ਼ਬਦ ਸੁਰ ਦੀ ਕਮਾਈ ਲਈ ਪ੍ਰਭੂ ਦੇ ਗੁਣ ਗਾਉਣੇ ਅਥਵਾ ਕੀਰਤਨ ਕਰਨਾ ਅਤਿਅੰਤ ਸਹਾਇਕ ਹੈ। ਵਿਸਮਾਦੀ ਸਿਫਤ ਤੇ ਪ੍ਰਭੂ ਪ੍ਰੇਮ ਦਾ ਰਸ ਅਨੁਭਵ ਕਰਨ ਨਾਲ ਜਗਿਆਸੂ ਨੂੰ ਆਪਣੀ ਨਿੱਜੀ ਹਸਤੀ ਜਾਂ ਵਡਿਆਈ ਫੋਕੀ ਤੇ ਫਜ਼ੂਲ ਪਾਸਣ ਲੱਗ ਜਾਂਦੀ ਹੈ। ਜਿਸ ਤਰ੍ਹਾਂ ਮਾਂ ਬੱਚੇ ਦੇ ਤੀਬਰ ਪਿਆਰ ਵਿੱਚ ਉਸਦੀ ਸਿਫਤ ਸਲਾਹ ਕਰਦੀ ਨਹੀਂ ਥੱਕਦੀ, ਉਸੇ ਤਰ੍ਹਾਂ ਗੁਰਮੁਖ ਜਨ ਆਪਣੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨਹੀਂ ਰੱਜਦੇ। ਜਨ ਨਾਨਕ ਸਲਾਹੇ ਨ ਰੱਜੈ ਤੁਧ ਕਰਤੇ, ਤੂੰ ਹਰ ਸੁਖਦਾਤਾ ਵਡਨ। ਜਿਉਂ ਜਿਉਂ ਸਿਫਤ ਸਲਾਹ ਦਾ ਰਸ ਆਉਂਦਾ ਹੈ, ਪ੍ਰਭੂ ਦੀ ਵੱਧ ਤੋਂ ਵੱਧ ਸਿਫਤ ਕਰਨ ਦਾ ਚਾਅ ਪੈਦਾ ਹੁੰਦਾ ਹੈ। ਇਸ ਤਰ੍ਹਾਂ ਪ੍ਰਭੂ ਦਾ ਨਿਰਮਲ ਭੈ ਅਤੇ ਪ੍ਰੇਮ ਵੀ ਨਾਲ ਨਾਲ ਵਧਦੇ ਜਾਂਦੇ ਹਨ। ਪ੍ਰਭੂ ਅਤੇ ਉਸ ਦੀ ਕੁਦਰਤ ਬੇਅੰਤ ਹੈ, ਇਸ ਲਈ ਇਲਾਹੀ ਮੰਡਲ ਦੀ ਅਸਚਰਜਤਾ ਅਤੇ ਪਿਰਮ ਰਸ ਵੀ ਅਥਾਹ ਅਪਾਰ ਨਿਤ ਨਵਾਂ ਅਤੇ ਨਿਹੋ ਨਵੇਲਾ ਹੈ। ਹਾਂਜੀ, ਇਲਾਹੀ ਮੰਡਲ ਦੀ ਅਸਚਰਜਤਾ ਅਤੇ ਪਿਰਮ ਰਸ ਵੀ ਅਪਾਰ ਨਿਤ ਨਵਾਂ ਅਤੇ ਨਿਹੋ ਨਵੇਲਾ ਹੈ। ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉਂ ਲਾਗ ਰਹੇ। ਐਸੇ ਰੱਬੀ ਵਿਸਮਾਦ ਅਤੇ ਇਲਾਹੀ ਪਿਰਮ ਰਸ ਦੇ ਅਹਿਲਾਦ ਵਿੱਚ ਮਾਇਆ ਦੀ ਹੋਂਦ ਅਤੇ ਦੁਨੀਆਂ ਦਾ ਮੋਹ ਆਪਣੇ ਆਪ ਹੀ ਅਲੋਪ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਸ਼ਬਦ ਸੁਰਤ ਵਿੱਚ ਲਿਵਲੀਨ ਹੋਣ ਨਾਲ ਮਨ, ਬੁੱਧੀ, ਅਹੰਕਾਰ ਅਥਵਾ ਮਾਇਕੀ ਮੰਡਲ ਦੀ ਸਾਰੀ ਕੁਦਰਤ ਹੀ ਛਾਈ ਮਾਈ ਹੋ ਜਾਂਦੀ ਹੈ, ਇੱਥੋਂ ਤੱਕ ਕਿ ਮਾਨਸਿਕ ਹਾਲਤ ਦਾ ਵੀ ਅਭਾਵ ਹੋ ਜਾਂਦਾ ਹੈ। ਛੇਵਾਂ ਅੰਗ ਸ਼ਬਦ ਦੀ ਕਮਾਈ ਦਾ ਬਾਰੰਬਾਰ ਅਭਿਆਸ। ਜਨਮਾਂ ਜਨਮਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁਤ ਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲੈਣ ਲਈ ਵਿਚਿੱਤਰਤਾ, ਨਵੀਨਤਾ, ਭਿੰਨਤਾ ਅਤੇ ਵੱਖਰੇਵਾਂ ਲੋੜਦੀ ਹੈ ਅਤੇ ਇਸੇ ਮਨਮੋਹਣੀ ਮਾਇਆ ਵਿੱਚ ਖਚਤ ਰਹਿੰਦੀ ਹੈ। ਮਾਇਆ ਵਿਆਪਕ ਬਹੁਤ ਪ੍ਰਕਾਰੀ, ਤ੍ਰਿਸ਼ਨ ਨਬੂਜੀ ਬਹੁ ਰੰਗ ਮਾਇਆ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਅਤੇ ਵਿਸਮਾਦੀ ਸਿਫਤ ਸਲਾਹ ਅਤੇ ਨਿਤ ਨਵੀਂ ਅਤੇ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸੁਰਤ ਨੂੰ ਨਵੀਂ ਉਚੇਰੀ ਰਸੀਲੀ ਜੀਵਨ ਸੇਧ ਵੱਲ ਤੋਰਿਆ ਹੈ। ਦੂਜੇ ਲਫਜ਼ਾਂ ਵਿੱਚ ਸ਼ਬਦ ਸੁਰਤ ਦੇ ਅਭਿਆਸ ਨਾਲ ਕੀ ਹੁੰਦਾ ਹੈ? ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਜਾਂਦੀ ਹੈ। ਦੂਸਰਾ, ਮਾਨਸਿਕ ਸੁਨ ਜਾਂ ਸ਼ੂਨ ਵਿੱਚੋਂ ਨਿਕਲ ਕੇ ਅਤੇ ਪ੍ਰਭੂ ਦੀ ਵਿਸਮਾਦੀ ਸਿਫਤ, ਪ੍ਰੇਮ ਸਵੈਪਨਾ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ ਅਤੇ ਬੈਰਾਗ ਦੇ ਇਲਾਹੀ ਮੰਡਲ ਦੇ ਅਨੁਭਵੀ ਵਲਵਲਿਆਂ ਵਿੱਚ ਉਡਾਰੀਆਂ ਲਾਉਂਦੀ ਹੈ। ਬਾਰੰਬਾਰ ਅਭਿਆਸ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਜਿਸ ਤੋਂ ਅੱਜ ਕੱਲ੍ਹ ਦੇ ਸਿਆਣੇ ਜਗਿਆਸੂ ਬਹੁਤ ਕੰਨੀ ਕਤਰਾਉਂਦੇ ਹਨ, ਕਿਉਂਕਿ ਇਸ ਵਿੱਚ ਬਹੁਤ ਘਾਲਨਾ, ਧੀਰਜ ਅਤੇ ਸ਼ਰਧਾ ਲੋੜੀਂਦੀ ਹੈ ਅਤੇ ਅਲੂਣੀ ਸਿਲ ਚੱਟਣ ਦੀ ਨਿਆਈ ਹੈ। ਖਿੰਡੇ ਹੋਏ ਤ੍ਰਿਸ਼ਨਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਭਾਵਨਾ ਸਹਿਤ ਸ਼ਬਦ ਦਾ ਬਾਰੰਬਾਰ ਅਭਿਆਸ ਹੈ, ਜਿਸ ਦੀ ਮਹਾਨਤਾ ਅਤੇ ਵਿਧੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਇੱਕ ਦੂਜੀ ਭਉ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਉਚਰੋ ਰਾਮ ਨਾਮ ਲੱਖ ਬਾਰੀ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤੰਤਰ ਪੀਐ। ਸਿਮਰ ਸਿਮਰ ਨਾਮ ਬਾਰੰਬਾਰ, ਨਾਨਕ ਜੀ ਕਾ ਇਹ ਆਧਾਰ। ਸੱਤਵਾਂ ਅੰਗ ਸ਼ਬਦ ਦੀ ਕਮਾਈ ਦਾ ਮਨ ਨੂੰ ਖੋਜਣਾ। ਸਧਾਰਨ ਮਨੁੱਖ ਦਾ ਮਾਇਕੀ ਅਤੇ ਸੰਸਾਰਕ ਜੀਵਨ ਬਾਹਰ ਮੁਖੀ ਬਿਰਤੀ ਵੱਲ ਹੋਣ ਕਰਕੇ ਉਹ ਧਾਰਮਿਕ ਜਾਂ ਅਧਿਆਤਮਿਕ ਸਾਧਨਾ ਨੂੰ ਵੀ ਦਿਮਾਗੀ ਪੱਧਰ ਦੀ ਬਾਹਰਲੀ ਖੋਜ ਪੜਤਾਲ ਦਾ ਵਿਸ਼ਾ ਹੀ ਸਮਝ ਲੈਂਦਾ ਹੈ। ਇਹੋ ਹੀ ਸਭ ਤੋਂ ਵੱਡਾ ਭੁਲੇਖਾ ਹੈ। ਸ਼ਬਦ ਤਾਂ ਸਾਡੇ ਅੰਤਰ ਆਤਮੇ ਵਸਦਾ ਹੈ ਅਤੇ ਇਸ ਦੀ ਖੋਜ ਵੀ ਅੰਤਰਮੁਖੀ ਸ਼ਬਦ ਕਮਾਈ ਦੁਆਰਾ ਹੀ ਹੋ ਸਕਦੀ ਹੈ। ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਈ। ਅਸਲ ਵਿੱਚ ਸਾਡਾ ਮਨ ਜਨਮਾਂ ਜਨਮਾਂਤਰਾਂ ਤੋਂ ਮਾਇਆ ਅਤੇ ਵਿਕਾਰਾਂ ਦੇ ਪ੍ਰਭਾਵ ਵਿੱਚ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ। ਭਟਕਦੇ ਮਨ ਨੂੰ ਵਸ ਕਰਨ ਦੇ ਨਾਲ ਹੀ ਪ੍ਰਭੂ ਮਿਲ ਪੈਂਦਾ ਹੈ। ਹਾਂਜੀ, ਭਟਕਦੇ ਮਨ ਨੂੰ ਵਸ ਕਰਨ ਦੇ ਨਾਲ ਹੀ ਪ੍ਰਭੂ ਮਿਲ ਪੈਂਦਾ ਹੈ। ਗੁਰਬਾਣੀ ਇਸ ਵਿਚਾਰ ਨੂੰ ਇਉਂ ਦਰਸਾਉਂਦੀ ਹੈ, ਜਿੱਚਰ ਇਹ ਮਨ ਲਹਿਰੀ ਵਿੱਚ ਹੈ ਹੋਮੈ ਬਹੁਤ ਅਹੰਕਾਰ, ਸ਼ਬਦ ਹੈ ਸਾਧ ਨਾ ਆਵੇ ਨਾਮ ਨਾ ਲੱਗੇ ਪਿਆਰ। ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ ਯਾ ਤੇ ਥਿਰ ਨਾ ਰਹਾਈ। ਮਨੁਆ ਜੀਤੈ ਹਰ ਮਿਲੈ ਤਹ ਸੂਰਤਨ ਵੇਸ। ਇਸੇ ਲਈ ਗੁਰਬਾਣੀ ਬਾਰ ਬਾਰ ਮਨ ਨੂੰ ਖੋਜਣ, ਮਨ ਨੂੰ ਪੜ੍ਹਨ, ਮਨ ਨੂੰ ਘੜਨ ਅਤੇ ਮਨ ਨੂੰ ਮਾਰਨ ਦਾ ਉਪਦੇਸ਼ ਦਿੜਾਉਂਦੀ ਹੈ। ਪਰ ਅਫਸੋਸ ਹੈ ਕਿ ਬਹੁਤ ਸਾਰੀ ਦੁਨੀਆ ਬਾਹਰਲੇ ਸਰੀਰਕ ਅਤੇ ਭਾਵਨਾ ਰਹਿਤ ਕਰਮ ਕਾਂਡਾਂ ਵਿੱਚ ਹੀ ਸੰਤੁਸ਼ਟ ਅਤੇ ਮਸਤ ਹੈ। ਮਨ ਜਾਂ ਦਿਲ ਨੂੰ ਖੋਜਣ, ਖੋਜ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌ ਨਿਧ ਪਾਈ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੈ ਉਠਾਵੇ ਪਾਰ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲੇਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਭਗਤ ਸ਼ੇਖ ਫਰੀਦ ਜੀ ਦੀ ਉੱਪਰਲੀ ਪੰਕਤੀ ਅਨੁਸਾਰ ਆਧੁਨਿਕ ਮਨੁੱਖ ਅਕਲ ਲਤੀਫ ਦੀ ਅਤਿਅੰਤ ਬਾਰੀਕ ਅਤੇ ਵਿਸ਼ਾਲ ਬੁੱਧੀ, ਹਾਂਜੀ ਆਧੁਨਿਕ ਮਨੁੱਖ ਦੀ ਅਤਿਅੰਤ ਬਾਰੀਕ ਅਤੇ ਵਿਸ਼ਾਲ ਬੁੱਧੀ ਜੇ ਭਟਕਦੇ ਮਨ ਨੂੰ ਖੋਜਣ ਅਤੇ ਘੜਨ ਲਈ ਵਰਤੀ ਜਾਏ ਤਾਂ ਇਹ ਇਨਸਾਨ ਦੇ ਬਾਹਰਮੁਖੀ ਮਾਇਕੀ ਜੀਵਨ ਨੂੰ ਬਦਲ ਕੇ ਅੰਤਰਮੁਖੀ ਅਤੇ ਆਤਮ ਪਰਾਇਣ ਬਣਾ ਸਕਦੀ ਹੈ। ਮਨ ਨੂੰ ਖੋਜਣ ਲਈ ਸ਼ਬਦ ਦੁਆਰਾ ਲਗਾਤਾਰ ਭਾਵਨਾ ਸਹਿਤ ਅੰਤਰਮੁਖੀ ਸਿਮਰਨ ਕਰਨਾ ਲਾਜ਼ਮੀ ਹੈ। ਸ਼ਬਦ ਸੁਰਤ ਲਿਵ ਸਾਧ ਸੰਗ, ਗੁਰ ਕਿਰਪਾ ਤੇ ਅੰਦਰ ਆਣਾ। ਸੇਵ ਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਤਾ ਘਰ ਮੈਂ ਆਣਿਆ। ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣ। ਤਾਂ ਤੇ ਮਨ ਨੂੰ ਨਿਰੰਤਰ ਖੋਜਣ ਦੇ ਨਾਲ ਮਨ ਦੀ ਭਟਕਣਾ ਦੀ ਸੋਝੀ ਹੁੰਦੀ ਹੈ। ਤ੍ਰਿਸ਼ਨਾ, ਚਿੰਤਾ, ਡਰ, ਦੁਐਤ ਆਦਿ ਮਾਨਸਿਕ ਬਿਮਾਰੀਆਂ ਭਿਆਨਕ ਰੂਪ ਵਿੱਚ ਨਜ਼ਰ ਆਉਂਦੀਆਂ ਹਨ। ਆਪਣੇ ਅੰਦਰੂਨੀ ਧਾਨਕ ਜਾਂ ਭਿਆਨਕ ਰੂਪ ਨੂੰ ਅਨੁਭਵ ਕਰਕੇ ਹੰਕਾਰ ਟੁੱਟਦਾ ਹੈ, ਸ਼ਬਦ ਸੁਰ ਦਾ ਮੇਲ ਵੱਧਦਾ ਹੈ, ਜ਼ਮੀਰ ਜਾਂ ਆਤਮਾ ਦੀ ਆਵਾਜ਼ ਬਲਵਾਨ ਹੁੰਦੀ ਹੈ। ਕਦੋਂ? ਜਦੋਂ ਅਸੀਂ ਮਨ ਨੂੰ ਨਿਰੰਤਰ ਖੋਜਦੇ ਹਾਂ। ਇਹ ਘਾਲਣਾ ਅਤ ਕਠਿਨ ਹੈ, ਕਿਉਂਕਿ ਅੰਤਰਮੁਖੀ ਹੋਣ ਨਾਲ ਜਗਿਆਸੂ ਨੂੰ ਹਰ ਵਕਤ ਆਪਣੀ ਗੁੱਜੀ ਅਤੇ ਵਿਕਾਰੀ ਗਿਲਾਨੀ ਦੀ ਬਦਬੂ, ਸੜਿਹਾਨ, ਹਵਾੜ, ਭੜਾਸ ਅਤੇ ਦੁਰਗੰਧ ਮਹਿਸੂਸ ਹੁੰਦੀ ਰਹਿੰਦੀ ਹੈ, ਜੋ ਅਤਿਅੰਤ ਪਰੇਸ਼ਾਨੀ ਦਾ ਕਾਰਨ ਬਣਦੀ ਹੈ। ਇਸ ਲਈ ਆਪਣੇ ਅੰਦਰੋਂ ਉਪਜੇ ਹਰ ਨੀਵੇਂ ਖਿਆਲ, ਫੁਰਨੇ ਅਤੇ ਵਲਵਲੇ ਨੂੰ ਸਾਵਧਾਨਤਾ ਅਤੇ ਗੁਰ ਸ਼ਬਦ ਦੁਆਰਾ ਤਤ ਛਿੰਨ ਪਛਾਣ ਕੇ, ਮਹਿਸੂਸ ਜਾਂ ਅਨੁਭਵ ਕਰਕੇ ਕਿਸੇ ਉਚੇਰੀ ਦੈਵੀ ਭਾਵਨਾ ਵੱਲ ਬਦਲਣਾ ਹੈ। ਆਪਣੇ ਅੰਦਰੋਂ ਉਪਜੇ ਹਰ ਨੀਵੇਂ ਖਿਆਲ, ਫੁਰਨੇ ਅਤੇ ਵਲਵਲੇ ਨੂੰ ਸਾਵਧਾਨਤਾ ਅਤੇ ਗੁਰ ਸ਼ਬਦ ਦੁਆਰਾ ਤਤ ਛਿੰਨ ਪਛਾਣ ਕੇ, ਅਨੁਭਵ ਕਰਕੇ ਕਿਸੇ ਉਚੇਰੀ ਦੈਵੀ ਭਾਵਨਾ ਵੱਲ ਬਦਲਣਾ ਹੈ। ਗੁਰਬਾਣੀ ਵਿੱਚ ਬਹੁਤ ਸਾਰੀਆਂ ਪੰਕਤੀਆਂ ਮਨ ਨੂੰ ਮਾਰਨ ਪ੍ਰਤੀ ਆਉਂਦੀਆਂ ਹਨ। ਅਸਲ ਵਿੱਚ ਮਨ ਦੇ ਖਿਆਲਾਂ, ਫੁਰਨਿਆਂ ਅਤੇ ਵਲਵਲਿਆਂ ਨੂੰ ਕਦੀ ਵੀ ਸਦਾ ਵਾਸਤੇ ਖਤਮ ਨਹੀਂ ਕੀਤਾ ਜਾ ਸਕਦਾ, ਪਰ ਹਰ ਫੁਰਨੇ ਖਿਆਲ ਅਤੇ ਭਾਵਨਾ ਉੱਤੇ ਨਵੀਂ ਆਤਮਿਕ ਪਿਉਂਦ ਜਾਂ ਰੰਗਤ ਚਾੜੀ ਜਾ ਸਕਦੀ ਹੈ। ਮਨ ਕਾ ਸੁਭਾਅ ਮਨੈ ਵਿਆਪੀ, ਮਨੈ ਮਾਰ ਕਵਨ ਸਿੱਧ ਥਾਪੀ, ਕਵਨ ਸੁਮੁਨ ਜੋ ਮਨ ਮਾਰੈ, ਮਨ ਕੋ ਮਾਰ ਕਹੋ ਕਿਸ ਤਾਰੈ, ਮਨ ਅੰਤਰ ਬੋਲੈ ਸਭ ਕੋਈ, ਮਨ ਮਾਰੇ ਬਿਨ ਭਗਤ ਨਾ ਹੋਈ। ਇਸ ਲਈ ਗੁਰਬਾਣੀ ਵਿੱਚ ਜਿੱਥੇ ਵੀ ਮਨ ਨੂੰ ਮਾਰਨ ਪ੍ਰਤੀ ਵਿਚਾਰ ਆਉਂਦੀ ਹੈ, ਉਸਦਾ ਮਤਲਬ ਇਹੀ ਹੈ ਕਿ ਅਸੀਂ ਮਨ ਦੇ ਹਰ ਨੀਵੇਂ ਖਿਆਲ, ਦ੍ਰਿਸ਼, ਭਾਵਨਾ ਨੂੰ ਗੁਰੂ ਦੇ ਗਿਆਨ ਰੂਪੀ ਹਥੌੜੇ ਨਾਲ ਸੱਟਾਂ ਮਾਰਨੀਆਂ ਹਨ। ਇਸ ਤਰ੍ਹਾਂ ਮਨ ਨੂੰ ਆਸ਼ਾ ਤ੍ਰਿਸ਼ਨਾ ਵੱਲੋਂ ਹੋੜ ਕੇ ਨਿਰਮਲ ਬਣਾਉਣਾ ਹੈ ਅਤੇ ਸੇਵਾ ਅਤੇ ਸਿਮਰਨ ਲਈ ਉਮਾ ਪੈਦਾ ਕਰਕੇ ਜੀਵਨ ਨੂੰ ਨਵੀਂ ਆਤਮਿਕ ਸਿਹਤ ਦੇਣੀ ਹੈ ਅਥਵਾ ਪਿਉਂਦ ਚਾੜਨੀ ਹੈ। ਜਤ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਹਥਿਆਰ ਸ਼ਬਦ ਸੂਝੈ ਤਾਂ ਮਨ ਸਿਉਂ ਲੂਝੈ ਮਨਸਾ ਮਾਰ ਸਮਾਵਣਿਆ। ਮਨ ਮਰੈ ਧਾਤ ਮਰ ਜਾਏ ਬਿਨ ਮਨ ਮੂਹੇ ਕੈਸੇ ਹਰ ਪਾਏ ਇਹ ਮਨ ਮਰੈ ਦਾਰੂ ਜਾਣੈ ਕੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ। ਤੈ ਛੁਟੈ ਸੋਈ ਜੋ ਹਰ ਭਜੈ ਸਭ ਤਜੈ ਬਿਕਾਰਾ ਇਸ ਮਨ ਚੰਚਲ ਕੋ ਘੇਰ ਕਰ ਸਿਮਰੈ ਕਰਤਾ। ਇਹ ਗਾਖੜੀ ਖੇਡ ਗੁਰਪ੍ਰਸਾਦ ਤੇ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਆਸਾਨ ਅਤੇ ਸਵਾਦਲੀ ਹੋ ਜਾਂਦੀ ਹੈ ਅਤੇ ਫਿਰ ਛੇਤੀ ਹੀ ਮਨ ਵਸ ਵਿੱਚ ਆ ਜਾਂਦਾ ਹੈ। ਸਾਧ ਕੇ ਸੰਗ ਨਾ ਕਥੂ ਤਾਵੈ ਸਾਧ ਸੰਗ ਅਸਥਿਤ ਮਨ ਪਾਵੈ। ਬਿਸਰਾਮ ਪਾਏ ਮਿਲ ਸਾਧ ਸੰਗ ਤਾਂ ਤੇ ਬਹੁੜ ਨਾ ਤਾਓ। ਸਾਧ ਸੰਗਤ ਅਰ ਗੁਰ ਕੀ ਕਿਰਪਾ ਤੇ ਪਕੜਿਓ ਗੜ ਕੋ ਰਾਜਾ। ਹਾਂਜੀ, ਸਾਧ ਸੰਗਤ ਮਿਲ ਮਨ ਵਸ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਲੇਖ ਨੰਬਰ 60 ਸ਼ਬਦ ਭਾਗ ਤੀਜਾ। ਗੁਰੂ ਪਿਆਰੀ ਸਾਧ ਸੰਗਤ, ਗੁਰੂ ਪਿਆਰੇ ਬਾਬਾ ਜੀ ਹੋਰਾਂ ਨੇ ਆਪ ਗੁਰਬਾਣੀ ਅਨੁਸਾਰ ਜੀਵਨ ਜਿਉਂ ਕੇ ਗੁਰਬਾਣੀ ਸਾਡੇ ਸਮਝ ਗੋਚਰਾਂ ਲਈ, ਸਮਝ ਗੋਚਰਾ ਕਰਨ ਲਈ ਇਹ 132 ਗੁਰਬਾਣੀ ਵਿਚਾਰ ਦੇ ਅਨੁਭਵੀ ਲੇਖ ਲਿਖੇ ਹਨ। ਲੈ ਕੇ ਪੜ੍ਹੀਏ, ਆਪਣੇ ਜੀਵਨ ਨੂੰ ਸੇਧ ਦੇਈਏ, ਆਇਆ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।